ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਕੀ ਤੁਸੀਂ ਕਦੇ ਕਿਸੇ ਨਾਲ ਬਦਸਲੂਕੀ ਜਾਂ ਨਫ਼ਰਤ ਹੁੰਦੀ ਦੇਖੀ ਹੈ? ਕੀ ਤੁਸੀਂ ਅਜਿਹੀ ਸਥਿਤੀ ਵਿੱਚ ਇਸ ਖਿਲਾਫ਼ ਬੋਲੇ ਸੀ ਜਾਂ ਪਿੱਛੇ ਹਟ ਗਏ ਸੀ? ਇਹ ਜਾਣਨਾ ਮੁਸ਼ਕਿਲ ਹੋ ਸਕਦਾ ਹੈ ਕਿ ਇਸ ਪਲ ਵਿੱਚ ਕਿਵੇਂ ਦੀ ਪ੍ਰਤੀਕਿਰਿਆ ਕਰਨੀ ਹੈ। ਆਪਣੇ ਆਪ ਨੂੰ ਖਤਰੇ ਵਿੱਚ ਪਾਏ ਬਿਨਾਂ ਅਜਿਹੀ ਸਥਿਤੀ ਵਿੱਚ ਕੀ ਕੀਤਾ ਜਾ ਸਕਦਾ ਹੈ? SBS ਇਗਜ਼ਾਮਿਨਸ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ ਅਤੇ ਅੰਡਰਸਟੈਂਡਿੰਗ ਹੇਠ ਦੇ ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਇਹੋ ਜਿਹਾ ਕੁਝ ਵਾਪਰੇ ਤਾਂ ਸਾਨੂੰ ਕਦੋਂ ਦਖਲ ਦੇਣਾ ਚਾਹੀਦਾ ਹੈ।
I was driving home and pulling up to the traffic lights. Right, lights were red. I saw this Asian cyclist sort of beside a car, and I could sort of see that there was a bit of an exchange happening, and the exchange just generally sort of escalated quite rapidly. The driver, a white male, exited quite aggressively from the car.
COVID-19 ਮਹਾਮਾਰੀ ਦੇ ਸਿਖਰ ਤੋਂ ਬਾਅਦ ਐਰਨ ਟੀਓ ਨੇ ਜਨਤਕ ਤੌਰ ਉਤੇ ਇੱਕ ਨਸਲਵਾਦੀ ਹਮਲਾ ਦੇਖਿਆ।
There were blows starting to land, and the sort of commentary was along racialized lines, so it was almost a snap decision to intervene. The immediate concern was to de-escalate, put some sort of physical distance between the aggressor and the victim. Thankfully, after stepping in, there were a few other people who gathered around and helped to stand in the way of the perpetrator.
When people step in, it makes a difference. Interventions may not necessarily stop hate altogether, but it does disrupt in the moment, and it does signal that hateful behavior isn't acceptable.
ਇਹ ਟੈਕਲਿੰਗ ਹੇਟ ਲੈਬ ਤੋਂ ਡਾਕਟਰ ਹੇਲੀ ਟ੍ਰੈਨ ਨੇ ਉਹਨਾਂ ਕਿਹਾ ਕਿ ਲੋਕ ਆਪਣੇ ਆਰਾਮ ਦੇ ਪੱਧਰਾਂ ਦੇ ਅਨੁਸਾਰ ਕਈ ਤਰੀਕਿਆਂ ਨਾਲ ਦਖਲ ਦੇ ਸਕਦੇ ਨੇ।
So direct confrontation isn't always the best thing or the most safest or even necessary thing to do. There's also one of my favorites, strength in numbers. Okay, so stepping in with others is more effective and safer, even if you don't do anything at all. Sheer numbers of people surrounding the person who's been targeted is very, very helpful. And interestingly, even when bystanders don't act through sheer numbers alone, they can encourage another bystander to intervene and take more significant action. And then there's also distraction tactics. Like, for example, where you've got someone abusing someone on the train, you could go up to the person and just ask them for the time.
ਕਿਸੇ ਗਰਮਾ-ਗਰਮ ਘਟਨਾ ਦੌਰਾਨ ਸਾਡਾ ਸਾਰਾ ਧਿਆਨ ਅਤੇ ਊਰਜਾ ਅਪਰਾਧੀ ਉੱਤੇ ਕੇਂਦਰਿਤ ਕਰਨਾ ਆਸਾਨ ਹੋ ਸਕਦਾ ਹੈ, ਪਰ ਪੀੜਤ ਦੀ ਦੇਖਭਾਲ ਕਰਨਾ ਸਭ ਤੋਂ ਵੱਧ ਜ਼ਰੂਰੀ ਹੈ।
What the research is telling us is support the person or the people being targeted. So we can sit next to them, check if they're okay, and that could be during the incident or even after.
ਅਸੀਂ ਸਮਝ ਸਕਦੇ ਹਾਂ ਕਿ ਲੋਕ ਹਮੇਸ਼ਾ ਬੋਲਦੇ ਜਾਂ ਦਖਲ ਨਹੀਂ ਦਿੰਦੇ, ਭਾਵੇਂ ਉਹ ਜਾਣਦੇ ਕਿਉਂ ਨਾ ਹੋਣ ਕਿ ਇਹੀ ਕਰਨਾ ਸਹੀ ਹੈ। ਇਸ ਉੱਤੇ ਪੱਛਮੀ ਸਿਡਨੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਕੇਵਿਨ ਡਨ ਕੀ ਕਹਿੰਦੇ ਨੇ, ਆਓ ਜਾਣਦੇ ਹਾਂ।
There's a gap between people's ambitions in this area and their actual actions. So when you ask people in surveys whether they would take action, it's in the 70%, high 60s. You ask the same people if they've ever taken any such action, then you get below 40, below 30%.
ਤਾਂ ਸਾਡੀਆਂ ਇੱਛਾਵਾਂ ਅਤੇ ਪ੍ਰਤੀਕਿਰਿਆ ਵਿਚਕਾਰ ਇੰਨਾ ਫਰਕ ਕਿਉਂ ਹੈ?
The main barriers to taking action, speaking up, are fear of becoming a target yourself, lack of knowledge about what to do, and a lack of certainty about whether the event is a racist event. But the positive of that is the untapped potential for us to leverage for anti-racist purposes. If we can get people to understand what is racist, what isn't, to understand the different forms of action they can take, and to then be confident in the ability to choose which action to take.
ਨਫ਼ਰਤ ਦੀ ਘਟਨਾ ਦਾ ਗਵਾਹ ਬਣਨਾ ਇੱਕ ਮੁਸ਼ਕਿਲ ਅਨੁਭਵ ਹੋ ਸਕਦਾ ਹੈ। ਡਾਕਟਰ ਹੈਲੀਟ੍ਰੌਨ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਵਿੱਚ ਪ੍ਰਕਿਰਿਆ ਕਰਨ ਤੋਂ ਪਹਿਲਾਂ ਸਮਾਂ ਲੈ ਕੇ ਉਸ ਨੂੰ ਸਮਝਣਾ ਮਹੱਤਵਪੂਰਨ ਹੈ। ਇਹ ਜਾਣਕਾਰੀ SBS ਐਗਜ਼ਾਮਿਨਸ ਦੀ ਟੀਮ ਤੋਂ ਨਿਕ ਜ਼ੰਬੋਲਸ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
As bystanders, when we don't do something, we are also vulnerable to other mental health related issues in the long term. If you feel like this is something, you know, you're currently experiencing, basically acknowledge that it's a tricky and complex situation to navigate. Name the emotions. I feel guilty. I feel shame. And I'm angry because, you know, I wish I could have done something more at the time. Name them out loud so you can move beyond being inactive to empower yourself. You know, draw on your networks around you. With sharing our own experience as a bystander, we can learn, you know, how to process what happened.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।